ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲੇ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ग्रंथ साहिब महाराज जी दी पावन पवित्र गोद अंदर चौथे पातशाह सोडी सुल्तान सतगुरु श्री गुरु रामदास गरीब नवाज सतगुरां दे पावन पवित्र स्थान सचखंड श्री हरिमंदर साहिब जी नतमस्तक होण वास्ते दूर दुराडियां तो बड़ी श्रद्धा बड़ी भावना दे नाल गुरु दरबार विच हाजिर हो करके सतगुरु अर्जन देव महाराज सच्चे पातशाह जी दे पावन पवित्र स्थान दीवान हाल गुरुद्वारा मंजी साहिब सभाए मान सन्मान योग साध संगत जी आओ सब तो पहला गुरु साहिब जी नूं दोनों हाथ जोड़ करके फतेह बुलाइए आखो जी वाहेगुरु जी का खालसा वाहेगुरु जी की फतेह। अमृत वेले तो अमृतमई बाणी आसा जी की वार दे शब्द कीर्तन उपरंत अमृत वेले सचखंड साहिब तो आए श्री मुख वाक दा मूल पाठ आप जी ने बहुत ही सत्कार जो गुरमुख प्यारिया पासो सरवण कीता है। अज दा पावन पवित्र श्री मुख वाक जैत सरी राग अंदर चौथे पातशाह श्री गुरु रामदास महाराज दे पावन पवित्र मुबारक रसना तो उचारण कीता होया है। चार पदयां दा शब्द है। अज दे पावन हुक्मनामे अंदर जो सतगुरु सच्चे पातशाह सानू कलजुगी जीवां नू समुची मानवता दे भले वास्ते जो सतगुरां ने हुक्म जारी कीता है अज दा सानू हुक्म बख्शिया है क्योंकि साहिब मेरा नीत नवा गुरु कदे पुराना नहीं हुंदा गुरु नित नवा है। नित नवा सानू जदो हुक्म बख्शदे ने क्योंकि इत्थे गल सरवण करन दी है विचार करन दी है गुरु दे दर्शन शब्द राही करने ने कन्ना द्वारा शब्द सरवण करना है हिरदे दे विच वसाउणा है नेत्रां दे नाल गुरु साहिब दे पावन स्वरूप दे साध संगत दे दीदार करने ने। सुआओ पावन पवित्र हुक्मनामे दी विचार सरवण करिए हिरदे दी एकाग्रता बनाइए जी क्योंकि सतगुर सच्चे पातशाह जी दी पावन बाणी दा फरमान है प्रभु की उस्तत करो संत मीत सावधान एकाग्र चित हिरदे दी एकाग्रता रसना दी पवित्रता वास्ते सारे प्यार नाल आखो जी सतनाम श्री वाहे गुरु साहिब जी सतनाम श्री वाहे गुरु साहिब जी
सतनाम श्री वाहे गुरु साहिब जी जैत सरी महला चौथा कार पहला चौपदे एक ओंकार सत गुर प्रसाद मेरा हियर रतन नाम हर बसेया गुर हाथ धरियो मेरा माथा।
चौथे पातशाह गुरु रामदास सतगुरु जी ਅੱਜ ਦੇ ਪਾਵਨ ਪਵਿੱਤਰ ਹੁਕਮ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਸਮੱਤ ਬਖਸ਼ਦੇ ਨੇ। ਜੈਤ ਸਰੀ ਰਾਗ ਹੈ, ਪਾਵਨ ਪਵਿੱਤਰ ਸ਼ਬਦ ਗੁਰੂ ਰਾਮਦਾਸ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਦਾ ਸੁਰ ਤਾਲ ਦਾ ਘਰ ਪਹਿਲਾ ਹੈ। ਵਸਤੂ ਨਿਰਦੇਸ਼ ਮੰਗਲਾਚਰਨ ਬਖਸ਼ਦੇ ਨੇ, ਇੱਕ ਓਅੰਕਾਰ ਵਾਹਿਗੁਰੂ ਪਰਮਾਤਮਾ ਇੱਕ ਹੈ, ਉਸ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ। ਸਤ ਸਦੀਵ ਰਹਿਣ ਵਾਲਾ ਗੁਰ ਪ੍ਰਕਾਸ਼ਮਾਨ ਹੈ, ਹਨੇਰੇ ਵਿੱਚੋਂ ਕੱਢ ਕੇ ਰੌਸ਼ਨੀ ਵੱਲ ਪ੍ਰਕਾਸ਼ ਵੱਲ ਲਿਜਾਣ ਵਾਲਾ ਹੈ। ਪ੍ਰਾਪਤ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਦੇ ਅਰਥ ਨੇ ਕਿਰਪਾ, ਆਪਣੀ ਚਤਰਾਈ ਦੇ ਨਾਲ, ਆਪਣੀ ਸਿਆਣਪ ਦੇ ਨਾਲ, ਆਪਣੀਆਂ ਕੀਤੀਆਂ ਹੋਈਆਂ ਸਿਆਣਪਾਂ ਦੇ ਨਾਲ ਨਹੀਂ ਮਿਲਦਾ। ਜਦੋਂ ਗੁਰੂ ਤਰੁੱਠ ਕੇ ਕਿਰਪਾ ਕਰਦਾ, ਉਹ ਗੁਰੂ ਜਿਹੜਾ ਹਨੇਰੇ ਵਿੱਚੋਂ ਕੱਢ ਕਰਕੇ, ਅਗਿਆਨਤਾ ਵਿੱਚੋਂ ਕੱਢ ਕਰਕੇ ਗਿਆਨ ਦਾ ਪ੍ਰਕਾਸ਼ ਕਰਾਉਂਦਾ, ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰਗ। ਉਹ ਗੁਰੂ ਜਿਹੜਾ ਸਾਨੂੰ ਦੱਸਦਾ ਕਿ ਤੂੰ ਕੀ ਕਰਨਾ, ਦੁਨੀਆ ਤੇ ਆਇਆ ਕੀ ਲੈਣ ਵਾਸਤੇ ਹੈ। ਅਸੀਂ ਅਜੇ ਤੱਕ ਅਗਿਆਨ ਦੇ ਵਿੱਚ ਜੀ ਰਹੇ ਹਾਂ, ਅਗਿਆਨਤਾ ਦੇ ਹਨੇਰੇ ਵਿੱਚ ਸਾਡਾ ਜੀਵਨ ਬਤੀਤ ਹੋ ਰਿਹਾ, ਤਾਂ ਹੀ ਤਾਂ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ ਹੋ ਰਹੀ। ਗੁਰੂ ਦੀ ਕਿਰਪਾ ਤਾਂ ਹੋਵੇਗੀ ਜਦੋਂ ਗੁਰੂ ਤਰੁੱਠ ਕੇ ਤੈਨੂੰ ਉਂਗਲ ਪਕੜ ਕੇ ਰਸਤਾ ਦੱਸੇਗਾ, ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲਿਜਾਵੇਗਾ, ਗਿਆਨ ਬਖਸ਼ਿਸ਼ ਕਰੇਗਾ। ਫਿਰ ਗੁਰੂ ਦੀ ਕਿਰਪਾ ਹੁੰਦੀ ਤੇ ਪ੍ਰਾਪਤ ਉਹ ਗੁਰੂ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਮੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਰਤਨਾਂ ਨਾਲੋਂ ਵੀ ਕੀਮਤੀ ਨਾਮ ਵਸ ਗਿਆ। ਵਸਿਆ ਕਦੋਂ? ਗੁਰਹਾਥ ਧਰਿਓ ਮੇਰਾ ਮਾਥਾ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਤੇ ਮੇਰੇ ਸਿਰ ਤੇ ਹੱਥ ਰੱਖਣ ਦੇ ਬਖਸ਼ਿਸ਼ ਇਹ ਹੋਈ ਕਿ ਗੁਰੂ ਦਾ ਰਤਨਾਂ ਨਾਲੋਂ ਵੀ ਕੀਮਤੀ ਨਾਮ ਮੇਰੇ ਹਿਰਦੇ ਦੇ ਵਿੱਚ ਵਸ ਗਿਆ। ਤਾਂ ਵਸਿਆ ਜੇ ਗੁਰੂ ਨੇ ਮੇਰੇ ਤੇ ਤਰੁੱਟ ਕੇ ਮੇਰੇ ਸਿਰ ਤੇ ਹੱਥ ਰੱਖਿਆ। ਕਰ ਮਸਤਕ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਅਸੀਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੋ। ਜਿਨ੍ਹਾਂ ਦੇ ਬਾਬਤ ਭੱਟਾਂ ਨੇ ਪਾਵਨ ਸਵਈਆਂ ਅੰਦਰ ਬਖਸ਼ਿਸ਼ ਕੀਤੀ, ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ, ਤਿਮਰ ਦੇ ਅਰਥ ਨੇ ਹਨੇਰਾ। ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਇੱਕ ਖਿੰਨ ਦੇ ਵਿੱਚ ਜਿਹੜਾ ਗੁਰੂ ਨੂੰ ਸਿਮਰਦਾ, ਗੁਰੂ ਰਾਮਦਾਸ ਜੀ ਨੂੰ ਯਾਦ ਕਰਦਾ। ਭੱਟ ਕਹਿੰਦੇ ਇੱਕ ਛਿੰਨ ਦੇ ਵਿੱਚ ਉਹਦੇ ਨੇਤਰਾਂ ਦੇ ਵਿੱਚੋਂ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਤੇ ਗੁਰੂ ਪ੍ਰਕਾਸ਼ ਕਰ ਦਿੰਦਾ। ਜੈ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੈ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹੜਾ ਗੁਰੂ ਨੂੰ ਸਿਮਰਦਾ, ਗੁਰੂ ਗੁਰੂ ਕਰਦਾ, ਉਹਦੇ ਹਿਰਦੇ ਦੀ ਤਪਤ ਮਿਟ ਜਾਂਦੀ ਹੈ, ਤਪਸ਼ ਖਤਮ ਹੋ ਜਾਂਦੀ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਵੈਸੇ ਸਾਡੇ ਸਾਰਿਆਂ ਦੇ ਹਿਰਦੇ, ਕਲਯੁਗ ਦਾ ਭਿਆਨਕ ਸਮਾਂ ਚੱਲ ਰਿਹਾ, ਸਾਡੇ ਹਿਰਦੇ ਤਪ ਰਹੇ ਨੇ, ਸਾਡੇ ਹਿਰਦੇ ਦਵੈਖ ਈਰਖਾ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਨਾਲ ਸਾਡੇ ਹਿਰਦੇ ਤਪੇ ਪਏ ਨੇ। ਸਤਿਗੁਰ ਜੀ ਕਹਿੰਦੇ ਨੇ, ਭੱਟ ਜਨ ਕਹਿੰਦੇ, ਜਿਹੜਾ ਗੁਰੂ ਨੂੰ, ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਿਮਰਦਾ, ਜੈ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੈ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਵ ਨਿੱਧ ਪਾਵੈ। ਕਹਿੰਦੇ ਰਿੱਧੀਆਂ ਸਿੱਧੀਆਂ ਨੌ ਖਜ਼ਾਨੇ ਜਿਹੜੇ ਨੇ, ਨਿੱਧਾਂ ਜਿਹੜੀਆਂ ਨੌ ਨਿੱਧਾਂ ਨੇ, ਉਹ ਪ੍ਰਾਪਤ ਹੋ ਜਾਂਦੀਆਂ। ਹੁੰਦੀਆਂ ਕਿਵੇਂ ਨੇ? ਜਿਹੜੇ ਜਪਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਲੈਂਦੇ ਨੇ, ਜਿਹੜੇ ਕਹਿੰਦੇ ਧੰਨ ਧੰਨ रामदास गुर जिन सिरिया तिने सवारिया। जिहड़े गुरु रामदास पातशाह जी का सदा नाम जपते ने, भट कहिंदे रिद्ध सिद्ध नौ निध पावे, नौ निधां का खजाना प्राप्त हो जाता है। फिर कहिंदे सोई रामदास गुर बल भण मिल संगत, करना की है धन धन करो। गुरु रामदास पातशाह जी नूं भट कहिंदे धन धन कहो प्यारिओ, क्यों जय सतगुर समरंथ नैन के तिमर मिटै खिन, इस करके धन कहो। जय सतगुर समरंथ हृदय हर नाम दिनो दिन, जय सतगुर समरंथ जी की तपत मिटावे, जय सतगुर समरंथ रिद्ध सिद्ध नाव निध पावे। सोई रामदास गुर बल भण मिल संगत, संगत दे विच मिल करके की कहना है, मिल संगत धन धन करो। जय सतगुर लग प्रभ पाई है सो सतगुर सिमरो निरो। सतगुर सच्चे पातशाह गुरु रामदास महाराज कहिंदे मेरे सिर ते जदों गुरु अमरदास पातशाह जी ने हाथ धर दिता, मेरे हिरदे दे विच वाहिगुरु परमात्मा दा कीमती नाम जिहदा मुल कोई नहीं, जिहड़ा बेशकीमती है, जिस दे बाबत पातशाह कहिंदे साई नाम अमोल कीम ना कोई जान दो, उहदी कीमत नूं कोई जान नहीं सकदा। ऐसा अमोलक नाम मेरे हिरदे विच वस गया। वसिया किवें? जदों गुरु अमरदास सच्चे पातशाह जी ने सिर ते हाथ धर दिता।
जनम जनम के किल बिख दुख उतरे, गुर नाम दियो रिन लाथा।
फिर गुरु रामदास महाराज कहिंदे एक जन्म दे नहीं, जन्मा जन्मात्रां दे जिहड़े पाप सन, किल बिख सन, जिहड़े कीते हुए गुनाह सन, जिहड़े कीते हुए पाप सन, ओ लथ गए, किल बिख लथ गए, धुप गए, हिरदा शुद्ध हो गया। जदों गुरु ने सिर ते हथ रखिया, नाम की दात बख्शी, नाम हिरदे विच वसिया, नाम की कमाई कीती, ते नाम की कमाई करन दा करके गुरु रामदास महाराज कहिंदे जन्मा जन्मात्रां दे मेरे पाप लथ गए, किल बिख लथ गए, पाप धुप गए। महाराज तां कहिंदे जन्म जन्म की इस मन को मल लागी, एक जन्म नहीं कई जन्मां दी महाराज कहिंदे इस मन नूं मैल लगी हुई है, पाप चढ़े हुए ने। सतगुरु गुरु रामदास महाराज कहिंदे जन्म जन्म के किल बिख दुख उतरे, दुख दे अर्थ ने पाप, गुर नाम दियो रिन लाथा, रिन दे अर्थ ने कर्ज, रिन दे अर्थ ने दंड। वैसे विद्वाना ने चार तरह का कर्ज मन्या, असी तो कहने ने कि फलाना बंदा करजाई बहुत, सिर ते बड़ा कर्ज चढ़िया, पर गुरु साहब कहिंदे ने हर मनुख जमदा ही करजाई है, हर बछड़ पैदा हुंदा ही उहदे सिर ते कर्ज है। जो गुरु प्यारिया ने विद्वाना ने चार तरह के कर्ज मन्ने ने मनुख ते, जिहड़ा जमदे ही कर्ज साडे सिर ते चढ़दे ने, ਉਹ ਕਰਜ ਨੇ ਗੁਰੂ ਰਿਣ, ਪਿਤਰ ਰਿਣ, ਬ੍ਰਹਮ ਰਿਣ ਤੇ ਦੇਵ ਰਿਣ। ਗੁਰੂ ਦੇ ਰਿਣ, ਗੁਰੂ ਦੇ ਜੋ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ ਕਿ ਭਾਈ ਤੂੰ ਸ਼ਰਾਬ ਨਾ ਪੀ, ਅੰਮ੍ਰਿਤ ਵੇਲੇ ਉੱਠ, ਇਹ ਗੁਰੂ ਦਾ ਹੁਕਮ ਹੈ। ਜੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਤੇ ਇਹ ਰਿਣ, ਇਹ ਕਰਜ ਸਾਡੇ ਤੇ ਰਹਿ ਜਾਵੇਗਾ। ਗੁਰੂ ਕਹਿੰਦਾ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸਾਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਗੁਰੂ ਕਹਿੰਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਇਹ ਗੁਰੂ ਦਾ ਰਿਣ ਹੈ, ਜੇ ਗੁਰੂ ਦਾ ਹੁਕਮ ਨਹੀਂ ਮੰਨਾਂਗੇ ਤੇ ਇਹ ਰਿਣ ਇਹ ਕਰਜ਼ ਲੈ ਕੇ ਮਰਾਂਗੇ। ਉਹਨਾਂ ਚਿਰ ਸਾਡੇ ਸਿਰ ਤੋਂ ਕਰਜ਼ ਨਹੀਂ ਉਤਰਨਾ ਜਿੰਨਾ ਚਿਰ ਗੁਰੂ ਦਾ ਹੁਕਮ ਨਾ ਮੰਨਾਂਗੇ। ਪਿਤਰ ਰਿਣ, ਮਾਂ ਬਾਪ ਦਾ ਰਿਣ, ਉਹ ਕਿਵੇਂ ਉਤਰੇ? ਮਾਂ ਬਾਪ ਦਾ ਰਿਣ ਸਾਡੇ ਤੇ ਕਰਜ਼ ਉਦੋਂ ਚੜਿਆ ਜਦੋਂ ਅਸੀਂ ਕਮਜ਼ੋਰ ਸੀ, ਬੱਚੇ ਸੀ, ਅਸੀਂ ਆਪਣੀ ਕਿਰਿਆ ਨਹੀਂ ਸੀ ਸੋਚ ਸਕਦੇ। ਮਾਂ ਬਾਪ ਦਾ ਉਦੋਂ ਸਾਡੇ ਤੇ ਕਰਜ਼ ਚੜਿਆ, ਮਾਂ ਬਾਪ ਦਾ ਕਰਜ਼, ਪਿਤਰ ਰਿਣ ਉਹਨੂੰ ਕਹਿੰਦੇ ਨੇ, ਮਾਂ ਬਾਪ ਦਾ ਕਰਜ਼। ਇੱਕ ਸਮਾਂ ਮਾਂ ਬਾਪ ਦਾ ਕਰਜ਼ ਕਿਵੇਂ ਉਤਰੇ? ਜੇ ਪੁੱਛੀਏ ਮਹਾਰਾਜ ਸੱਚੇ ਪਾਤਸ਼ਾਹ ਮਾਂ ਬਾਪ ਦਾ ਕਰਜ਼ ਕਿਵੇਂ ਉਤਰੇ, ਤੇ ਅੱਗੋਂ ਜਵਾਬ ਮਿਲਦਾ ਪਿਆਰਿਆ
ਜਦੋਂ ਤੂੰ ਚੱਲਣ ਫਿਰਨ ਤੋਂ ਅਸਮਰੱਥ ਸੀ, ਤੈਨੂੰ ਕਦੀ ਉਂਗਲੀ ਪਕੜ ਕੇ, ਤੈਨੂੰ ਕਦੀ ਗੋਦੀ ਚੁੱਕ ਕਰਕੇ, ਕਦੀ ਤੇਰੇ ਮੂੰਹ ਦੇ ਵਿੱਚ ਨਿੱਕੀਆਂ ਨਿੱਕੀਆਂ ਬੁਰਕੀਆਂ ਰੋਟੀਆਂ ਦੀਆਂ ਤੋੜ ਤੋੜ ਕੇ ਮਾਂ ਬਾਪ ਪਾਉਂਦੇ ਰਹੇ ਨੇ, ਉਹ ਕਰਜ਼ ਤੇਰੇ ਸਿਰ ਤੇ ਚੜਿਆ। ਇੱਕ ਸਮਾਂ ਐਸਾ ਆਉਂਦਾ ਜਦੋਂ ਮਾਂ ਬਾਪ ਚੱਲਣ ਫਿਰਨ ਤੋਂ ਅਸਮਰੱਥ ਹੋ ਜਾਂਦੇ ਨੇ, ਉਦੋਂ ਉਹਨਾਂ ਨੂੰ ਸਾਡੀ ਜ਼ਰੂਰਤ ਹੁੰਦੀ ਹੈ। ਕਹਿੰਦੇ ਮਾਂ ਬਾਪ ਦਾ ਕਰਜ਼ ਤੇਰੇ ਸਿਰ ਤੋਂ ਤਾਂ ਉਤਰੇਗਾ ਜਦੋਂ ਉਹਨਾਂ ਦੀ ਹਾਲਤ ਬੱਚਿਆਂ ਵਾਲੀ ਹੋ ਜਾਵੇਗੀ। ਕਈ ਵਾਰੀ ਕਹਿ ਦਿੰਦੇ ਨਾ ਕਿ ਬਜ਼ੁਰਗਾਂ ਦੀ ਅਵਸਥਾ ਹੁਣ ਬੱਚਿਆਂ ਵਾਲੀ ਹੋ ਗਈ ਹੈ, ਬੱਚਿਆਂ ਵਾਲੀ ਦੇ ਭਾਵ ਕਿ ਨਿੱਕੀ ਨਿੱਕੀ ਗੱਲ ਤੇ ਜਿੱਦ ਕਰਨੀ, ਨਿੱਕੀ ਨਿੱਕੀ ਗੱਲ ਤੇ ਚਿੜਨਾ, ਨਿੱਕੀ ਨਿੱਕੀ ਗੱਲ ਦੇ ਉੱਪਰ ਗੁੱਸੇ ਹੋ ਜਾਣਾ, ਇਹ ਤਾਂ ਬਚਪਨ ਵਿੱਚ ਅਸੀਂ ਵੀ ਕਰਦੇ ਰਹੇ ਹਾਂ। ਨਿੱਕੀ ਨਿੱਕੀ ਗੱਲ ਤੋਂ ਅਸੀਂ ਵੀ ਗੁੱਸੇ ਹੁੰਦੇ ਰਹੇ ਆਪਣੇ ਮਾਂ ਬਾਪ ਦੇ ਨਾਲ, ਨਿੱਕੀ ਨਿੱਕੀ ਗੱਲ ਤੋਂ ਅਸੀਂ ਵੀ ਰੁੱਸ ਕੇ ਬਹਿ ਜਾਂਦੇ ਰਹੇ ਹਾਂ, ਨਿੱਕੀ ਨਿੱਕੀ ਗੱਲ ਤੋਂ ਅਸੀਂ ਵੀ ਰੋਟੀ ਨਹੀਂ ਖਾਂਦੇ ਰਹੇ, ਅਸੀਂ ਵੀ ਦੁੱਧ ਨਹੀਂ ਪੀਂਦੇ ਰਹੇ। ਉਦੋਂ ਤਾਂ ਮਾਂ ਬਾਪ ਨੇ ਸਾਨੂੰ ਘਰੋਂ ਨਹੀਂ ਸੀ ਕੱਢਿਆ, ਪਰ ਹੁਣ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਗੁਰਮੁਖ ਪਿਆਰਿਓ, ਬਹੁਤ ਅੱਗੇ 5-7 ਸਾਲਾਂ ਦੇ ਵਿੱਚ ਬੜਾ ਮਾੜਾ ਸਮਾਂ ਆਉਣ ਵਾਲਾ ਹੈ। ਬਜ਼ੁਰਗਾਂ ਦੀ ਐਸੀ ਬੇਕਦਰੀ ਹੋ ਗਈ। ਕਾਰਨ ਕੀ ਹੈ ਜੀ? ਬਜ਼ੁਰਗ ਨੂੰ ਅਸੀਂ ਤਾਂ ਘਰੋਂ ਕੱਢ ਰਹੇ ਹਾਂ, ਮਾਂ ਨੂੰ ਬਾਪ ਨੂੰ, ਕਿਉਂਕਿ ਸਾਡੇ ਆਖੇ ਨਹੀਂ ਲੱਗਦੇ, ਕਿਉਂਕਿ ਇਹ ਜਿੱਦ ਬੜੀ ਕਰਦੇ ਨੇ, ਇਹ ਗਾਲਾਂ ਬੜੀਆਂ ਕੱਢਦੇ ਨੇ, ਇਹ ਸਾਡੇ ਨਾਲ ਬੁਰਾ ਭਲਾ ਬੋਲਦੇ ਨੇ। ਗੁਰਮੁਖ ਪਿਆਰਿਓ, ਉਹ ਸਮਾਂ ਯਾਦ ਕਰਿਓ ਜਦੋਂ ਮਾਂ ਨੇ ਬਾਪ ਨੇ ਸਾਡੀ ਹਰ ਜਿੱਦ ਦੇ ਅੱਗੇ ਸਿਰ ਝੁਕਾਇਆ ਸੀ, ਪਰ ਸਾਨੂੰ ਘਰੋਂ ਨਹੀਂ ਸੀ ਕੱਢਿਆ, ਸਾਨੂੰ ਮਾਰਿਆ ਨਹੀਂ ਸੀ। ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ 4 ਪੌੜੀਆਂ ਕਹੀਆਂ ਨੇ, ਕੁਝ ਕੁ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਮਾਂ ਐਸਾ ਆ ਗਿਆ ਕਿ ਆਪਣੇ ਮਾਂ ਬਾਪ ਨੂੰ ਅਸੀਂ ਛੇਤੀ ਦੇਣੇ ਆ ਘਰੋਂ ਕੱਢ ਦਿੰਦੇ ਹਾਂ, ਮਾਰਦੇ ਕੁੱਟਦੇ ਹਾਂ ਮਾਂ ਬਾਪ ਦੇ, ਅਸੀਂ ਸਾਂਭ ਸੰਭਾਲ ਤਾਂ ਕੀ ਕਰਨੀ ਹੈ। ਗੁਰੂ ਰਾਮਦਾਸ ਨਿਵਾਸ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਆਪਣੇ ਮਾਂ ਬਾਪ ਨੂੰ ਛੱਡ ਜਾਂਦਾ ਹੈ। ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਪਤਾ ਲੱਗਦਾ ਇਸ ਮਾਂ ਦੇ ਇਸ ਬਾਪ ਦੇ ਪੁੱਤ ਵਿਦੇਸ਼ਾਂ ਵਿੱਚ ਸੈਟਲ ਨੇ, ਤੇ ਮਾਂ ਬਾਪ ਨੂੰ ਜਦੋਂ ਪੈਰਾਲਾਈਜ਼ ਹੋ ਗਿਆ, ਸਾਹਮਣ ਤੋਂ ਉਹਨਾਂ ਨੇ ਗੁਰੂ ਰਾਮਦਾਸ ਨਿਵਾਸ 'ਚ ਛੱਡ ਦਿੱਤਾ ਜਾਂ ਸੜਕਾਂ 'ਤੇ ਛੱਡ ਆਏ। ਭਾਈ ਗੁਰਦਾਸ ਜੀ ਨੇ ਸਾਨੂੰ ਯਾਦ ਕਰਾਉਣ ਵਾਸਤੇ ਕਿ ਮਾਂ ਬਾਪ ਦਾ ਤੇਰੇ 'ਤੇ ਕਰਜ਼ ਕੀ ਹੈ, ਤੇਰੇ ਪਿਤਰਾਂ ਦਾ ਤੇਰੇ 'ਤੇ ਕਰਜ਼ ਕੀ ਹੈ, ਭਾਈ ਗੁਰਦਾਸ ਜੀ ਨੇ 4 ਪੌੜੀਆਂ ਉਚਾਰੀਆਂ। ਪੜ੍ਹ ਲਿਓ ਭਾਈ ਗੁਰਦਾਸ ਜੀ ਦੀਆਂ ਪੌੜੀਆਂ। ਮੈਂ ਕਹਿੰਦਾ ਜਿਹੜਾ ਭਾਈ ਗੁਰਦਾਸ ਜੀ ਦੀਆਂ ਇਹਨਾਂ 4 ਪੌੜੀਆਂ ਨੂੰ ਪੜ੍ਹ ਲਵੇਗਾ ਨਾ, ਕਦੀ ਆਪਣੇ ਮਾਂ ਬਾਪ ਦੀ ਬੇਕਦਰੀ ਨਹੀਂ ਕਰੇਗਾ, ਕਦੀ ਆਪਣੇ ਮਾਂ ਬਾਪ ਨੂੰ ਘਰੋਂ ਧੱਕਾ ਨਹੀਂ ਦੇਵੇਗਾ। ਭਾਈ ਗੁਰਦਾਸ ਜੀ ਕਹਿੰਦੇ ਮਾਤ ਪਿਤਾ ਮਿਲ ਨਿੰਮੇ ਆ, ਆਸ ਬੰਤੀ ਉਧਰ ਮਝਾਰੇ। ਮੈਂ ਕਹਿ ਕੇ ਖਿਮਾ ਮੰਗਾ, ਛੇਤੀ ਛੇਤੀ ਸ਼ਬਦ ਵੱਲ ਆਵਾਂ, ਪਰ ਇੱਥੇ ਰਿਣ ਦੀ ਗੱਲ ਆਈ ਹੈ। ਜਿਹੜੇ 4 ਰਿਣ ਨੇ ਉਹਨਾਂ ਦੀ ਵਿਚਾਰ ਵੀ ਬੜੀ ਜ਼ਰੂਰੀ ਹੈ। ਗੁਰੂ ਦਾ ਰਿਣ ਹੈ, ਪਿਤਰਾਂ ਦਾ ਰਿਣ ਹੈ, ਦੇਵ ਰਿਣ ਹੈ, ਬ੍ਰਹਮ ਰਿਣ ਹੈ। ਇਹ 4 ਰਿਣ ਕਿਵੇਂ ਸਾਡੇ ਤੋਂ ਉਤਰਨਗੇ ਸਾਨੂੰ ਸਮਝਣ ਦੀ। ਸਭ ਤੋਂ ਵੱਡਾ ਜੇ ਮੈਂ ਕਹਿੰਦਾ ਜੇ ਕੋਈ ਰਿਣ ਹੈ ਨਾ, ਉਹ ਮਾਂ ਬਾਪ ਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮਾਤ ਪਿਤਾ ਮਿਲ ਨਿੰਮੇ ਆ, ਆਸਵੰਤੀ ਉਧਰ ਮਝਾਰੇ। ਆਸਵੰਤੀ ਆਸਾਵੰਤੀ, ਮਾਂ ਦੇ ਪੇਟ ਵਿੱਚ ਸਾਡਾ ਵਾਸਾ ਹੋਇਆ। ਫਿਰ ਭਾਈ ਗੁਰਦਾਸ ਜੀ ਕਹਿੰਦੇ ਮਾਂ ਦਾ ਏਡਾ ਵੱਡਾ ਤੇਰੇ ਤੇ ਪਰਉਪਕਾਰ ਹੈ, ਪੇਟ ਵਿੱਚ 10 ਮਾਂ ਰੱਖ, 10 ਮਹੀਨੇ ਮਾਂ ਨੇ ਪੇਟ ਵਿੱਚ ਰੱਖਿਆ। ਕਿਉਂ ਭਾਈ ਗੁਰਦਾਸ ਜੀ ਨੂੰ ਵਾਰਾਂ ਲਿਖਣੀਆਂ ਪਈਆਂ? ਕਿਉਂਕਿ ਭਾਈ ਗੁਰਦਾਸ ਜੀ ਨੂੰ ਪਤਾ ਸੀ ਆਉਣ ਵਾਲਾ ਸਮਾਂ ਏਦਾਂ ਦਾ ਹੈ। ਭਾਈ ਗੁਰਦਾਸ ਜੀ ਇਹਨਾਂ ਪੌੜੀਆਂ ਦੇ ਵਿੱਚ ਸਰਵਣ ਦਾ ਵੀ ਜ਼ਿਕਰ ਕਰਦੇ ਨੇ, ਹੋਵੇ ਸਰਵਣ ਵਿਰਲਾ ਕੋਈ। ਮੈਂ ਟੂਕ ਮਾਤਰ ਆਪ ਜੀ ਨੂੰ ਪ੍ਰਮਾਣ ਦੇਣ ਵਾਸਤੇ ਆਪ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਦੀਆਂ ਕੁਝ ਪੰਕਤੀਆਂ ਰੱਖ ਰਿਹਾ। ਕਹਿੰਦੇ ਪੇਟ ਵਿੱਚ 10 ਮਾਂ ਰੱਖ, ਸ਼ੋ ਸ਼ੋ ਧਰਨ ਧਰੇ ਪਗ ਧਾਰੇ। ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ, ਹੁਣ ਵੇਖੋ ਹੈ ਤਾਂ ਅਸੀਂ ਮਾਂ ਦੇ ਪੇਟ ਵਿੱਚ। ਭਾਈ ਗੁਰਦਾਸ ਜੀ ਨੇ ਖੁੱਲ੍ਹ ਦਿਲੀ ਦੇ ਨਾਲ ਸਾਨੂੰ ਸਮਝਾਇਆ, ਬੜੇ ਖੁੱਲ੍ਹੇ ਬਚਨਾਂ ਦੇ ਨਾਲ ਸਾਨੂੰ ਸਮਝਾਇਆ ਕਿ ਮਾਂ ਉਦੋਂ ਸੰਭਲ ਸੰਭਲ ਕੇ ਪੈਰ ਧਰਦੀ ਸੀ, ਉੱਚੇ ਨੀਵੇਂ ਥਾਂ ਤੇ ਪੈਰ ਨਹੀਂ ਸੀ ਪਾਉਂਦੀ। ਕਿਉਂ? ਮਾਂ ਨੂੰ ਇਹ ਦੁੱਖ ਸੀ, ਮਾਂ ਨੂੰ ਇਹ ਪਤਾ ਸੀ ਜੇ ਮੇਰਾ ਪੈਰ ਉੱਚੇ ਨੀਵੇਂ ਥਾਂ ਤੇ ਪੈ ਗਿਆ ਤੇ ਪੇਟ ਦੇ ਵਿੱਚ ਮੇਰੇ ਸੁੱਖਾਂ ਲੱਦੇ ਨੂੰ ਦੁੱਖ ਹੋਵੇਗਾ, ਉਹਨੂੰ ਦਰਦ ਹੋਵੇਗੀ। ਭਾਈ ਗੁਰਦਾਸ ਜੀ ਕਹਿੰਦੇ ਸ਼ੋ ਸ਼ੋ ਧਰਨ ਧਰੇ ਪਗ ਧਾਰੇ। ਕਹਿੰਦੇ ਜਣ ਕੇ ਪਾਲੇ ਕਸ਼ਟ ਕਰ। ਮਾਂ ਪੈਦਾ ਜਦੋਂ ਕਰਦੀ ਹੈ ਬੱਚੇ ਨੂੰ ਉਦੋਂ ਕਦੋਂ ਕਿੰਨਾ ਕਸ਼ਟ ਹੁੰਦਾ ਹੈ? ਡਾਕਟਰ ਕਹਿੰਦੇ ਮਾਂ ਦਾ ਦੂਜਾ ਜਨਮ ਹੁੰਦਾ ਹੈ, ਦੂਜਾ। ਇੰਨੀਆਂ ਦਰਦਾਂ ਲੱਗਦੀਆਂ ਨੇ ਮਾਂ ਨੂੰ। ਡਾਕਟਰਾਂ ਦੀ ਕਹਿਣ ਹੈ ਕਿ ਜੇ ਬੱਚੇ ਦਾ ਜਨਮ ਹੋਇਆ ਨਾ, ਤੇ ਮਾਂ ਦਾ ਵੀ ਦੂਜਾ ਜਨਮ ਹੋਇਆ। ਕਹਿੰਦੇ ਜਣ ਕੇ ਪਾਲੇ ਕਸ਼ਟ ਕਰ, ਖਾਣ ਪਾਣ ਵਿੱਚ ਸੰਜਮ ਸਾਰੇ। ਮਾਂ ਜਣ ਕੇ ਵੀ ਪੈਦਾ ਕਰਕੇ ਵੀ ਬੱਚੇ ਨੂੰ ਕਸ਼ਟਾਂ ਦੇ ਨਾਲ ਪਾਲਦੀ ਹੈ, ਕਿਤੇ ਖਾਣ ਪਾਣ ਦੇ ਵਿੱਚ ਵੀ ਸੰਜਮ ਰੱਖਦੀ ਹੈ। ਜੇ ਮੈਂ ਠੰਡਾ ਤੱਤਾ ਖਾ ਲਿਆ ਤੇ ਮੇਰੇ ਸੁੱਖਾਂ ਲੱਦੇ ਨੇ, ਮੇਰਾ ਦੁੱਧ ਪੀਣਾ ਤੇ ਉਹਦੇ ਪੇਟ ਵਿੱਚ ਦਰਦ ਹੋਵੇਗੀ, ਇੰਨਾ ਮਾਂ ਖਿਆਲ ਰੱਖਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁੜਤੀ ਦੇ ਪਿਆਲ ਦੁੱਧ, ਘੁੱਟੀ ਵੱਟੀ ਦੇ ਨਿਆਰੇ। ਅਗਲੀ ਪੌੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਉਹ ਬੱਚਾ ਪਾਲਿਆ, ਉਹਨੂੰ ਪੜ੍ਹਾਇਆ, ਵੱਡਾ ਹੋਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਤਾ ਪਿਤਾ ਆਨੰਦ ਵਿੱਚ, ਪੁੱਤੇ ਦੀ ਕੁੜਮਾਈ ਹੋਈ, ਪੁੱਤ ਦੀ ਕੁੜਮਾਈ ਕੀਤੀ, ਮੰਗਣੀ ਕੀਤੀ। ਭਾਈ ਗੁਰਦਾਸ ਜੀ ਦੇ ਬਚਨ ਨੇ। ਭਾਈ ਗੁਰਦਾਸ ਕੌਣ ਨੇ? ਸਿੱਖਾਂ ਦੇ ਵੇਦ ਵਿਆਸ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜਦੋਂ ਸਰੂਪ ਦੀ ਰਚਨਾ ਕੀਤੀ, ਸੰਪਾਦਨਾ ਕੀਤੀ, ਲਿਖਾਰੀ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਬਹੁਤ ਵੱਡਾ ਭਰੋਸਾ ਕਰਕੇ ਸਾਰੇ ਸਿੱਖਾਂ ਦੇ ਵਿੱਚੋਂ ਜੇ ਬਹੁਤਾ ਵੱਡਾ ਕਿਸੇ ਤੇ ਭਰੋਸਾ ਕੀਤਾ ਨਾ, ਭਾਈ ਗੁਰਦਾਸ ਜੀ ਦੇ ਕੀਤਾ। ਔਰ ਇੱਕ ਇੱਕ ਅੱਖਰ ਆਪਣੀ ਨਿਗਰਾਨੀ ਹੇਠ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਾਇਆ। ਭਾਈ ਗੁਰਦਾਸ ਜੀ ਕਹਿੰਦੇ ਵੱਡਾ ਹੋਇਆ, ਪੁੱਤ ਮਾਂ ਬਾਪ ਨੇ ਪੁੱਤ ਦੀ ਕੁੜਮਾਈ ਕੀਤੀ, ਮੰਗਣੀ ਕੀਤੀ। ਮਾਤਾ ਪਿਤਾ ਆਨੰਦ ਵਿੱਚ, ਪੁੱਤੇ ਦੀ ਕੁੜਮਾਈ ਹੋਈ, ਇਹ ਪਿਤਰ ਰਿਣ ਕਿਵੇਂ ਲੱਥੇਗਾ। ਰਹੱਸੀ ਅੰਗ ਨਾ ਮਾਵੇ ਗਾਵੇ, ਸੋਹਲੜੇ ਸੁਖ ਸੋਈ। ਪੁੱਤ ਨੂੰ ਵਿਆਹ ਕੇ ਘਰ ਆਈ ਤੇ ਨੌਂ ਪੁੱਤੇ ਦਾ ਮੇਲ ਵੇਖ, ਕਹਿੰਦੇ ਅੰਗ ਨਾ ਮਾਵਣ ਮਾਂ ਪਿਓ ਵਾਰੇ, ਕਹਿੰਦੇ ਅੰਗ ਵਿੱਚ ਮਿਆਉਂਦੇ ਨਹੀਂ, ਅੰਗ ਵਿੱਚ ਸਮਾਉਂਦੇ ਨਹੀਂ। ਪੁੱਤ ਨੌਂ ਦਾ ਮੇਲ, ਜਦੋਂ ਆਪਸ ਵਿੱਚ ਗ੍ਰਿਸ਼ ਧਰਮ ਦੀਆਂ ਗੱਲਾਂ ਕਰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਮਾਤਾ ਪਿਤਾ ਆਨੰਦ ਵਿੱਚ, ਪੁੱਤੇ ਦੀ ਕੁੜਮਾਈ ਹੋਈ, ਰਹੱਸੀ ਅੰਗ ਨਾ ਮਾਵੇ ਗਾਵੇ, ਸੋਹਲੜੇ ਸੁਖ ਸੋਈ। ਤੇ ਜਿਹੜੀ ਨੌਂ ਵਿਆਹ ਕੇ ਘਰ ਲਿਆਂਦੀ ਸੀ ਨਾ, ਕਹਿੰਦੇ ਕੁਝ ਐਸਾ ਸਮਾਂ ਆਇਆ ਕਿ ਉਹ ਨੌਂ ਜਿਹੜੀ ਸੀ, ਨੌਂ ਨਿੱਤ ਕੰਤ, ਕੰਤ ਦੇ ਅਰਥ ਨੇ ਪਤੀ, ਉਹ ਨੌਵਾਂ ਭਾਗਾਂ ਵਾਲੀਆਂ ਨੇ ਜਿਹੜੀਆਂ ਸੱਸ ਸਹੁਰੇ ਨੂੰ ਆਪਣੇ ਮਾਤਾ ਪਿਤਾ ਦੇ ਸਮਾਨ ਮੰਨਦੀਆਂ ਨੇ, ਪਰ ਵਿਰਲੀਆਂ ਨੇ ਜਿਹੜੇ ਹਨ ਉਹ ਭਾਗਾਂ ਵਾਲੀਆਂ ਨੇ। ਗੁਰਮੁਖ ਪਿਆਰੇ, ਉਹ ਨੌਂ ਨਿੱਤ ਕੰਤ ਕੁਮੰਤ ਦੇ ਵਿਹਰੇ ਹੋਵਣ ਸੱਸ ਵਗੋਈ। ਤੇ ਭਾਈ ਗੁਰਦਾਸ ਜੀ ਕਹਿੰਦੇ ਆਪਣੀ ਘਰਵਾਲੀ ਦੇ ਆਖੇ ਲੱਗ ਕੇ ਨਾ, ਤੇ ਫਿਰ ਕੀ ਹੋਇਆ, ਕਹਿੰਦੇ ਨੌਂ ਨਿੱਤ ਕੰਤ ਕੁਮੰਤ ਦੇ ਵਿਹਰੇ ਹੋਵਣ ਸੱਸ ਵਗੋਈ। ਫਿਰ ਕਹਿੰਦੇ ਲੱਖ ਉਪਕਾਰ ਵਿਸਾਰ ਕੇ, ਉਹ ਮਾਤਾ ਪਿਤਾ ਦੇ ਲੱਖਾਂ ਉਪਕਾਰ ਇੱਕ ਛਿੰਨ ਦੇ ਵਿੱਚ ਵਿਸਾਰ ਦਿੱਤੇ, ਜਿਹੜੀ ਬਾਹਰੋਂ ਵਿਆਹ ਕੇ ਆਈ ਸੀ ਉਹਦੇ ਆਖੇ ਲੱਗ ਗਏ। ਕਹਿੰਦੇ ਲੱਖ ਉਪਕਾਰ ਵਿਸਾਰ ਕੇ ਪੁੱਤ ਕਪੁੱਤ ਚੱਕੀ ਉੱਠ ਝੋਈ। ਤੇ ਭਾਈ ਗੁਰਦਾਸ ਜੀ ਕਹਿੰਦੇ ਹੋਵੇ ਸਰਵਣ ਵਿਰਲਾ ਕੋਈ, ਹਰੇਕ ਕੋਈ ਸਰਵਣ ਦੀ ਰੀਸ ਨਹੀਂ ਕਰ ਸਕਦਾ, ਹਨ ਭਾਈ ਗੁਰਦਾਸ ਜੀ ਕਹਿੰਦੇ ਕੁਝ ਵਿਰਲੇ ਨੇ। ਪਿੱਤਰ ਰਿਣ ਤੇਰੇ ਸਿਰ ਤੋਂ ਤਾਂ ਉਤਰੇਗਾ ਜਦੋਂ ਮਾਤਾ ਪਿਤਾ ਕਮਜ਼ੋਰ ਸਨ, ਉਹਨਾਂ ਦੀ ਜਦੋਂ ਤੂੰ ਸੇਵਾ ਕਰੇ, ਜਦੋਂ ਤੂੰ ਕਮਜ਼ੋਰ ਸੀ, ਤੇਰੀ ਮਾਂ ਬਾਪ ਨੇ ਸੇਵਾ ਕੀਤੀ, ਤੇਰੇ ਸਿਰ ਤੇ ਕਰਜ਼ ਚੜ ਗਿਆ, ਉਹ ਮਾਤਾ ਪਿਤਾ ਦਾ ਉਪਕਾਰ ਸੀ। ਹੁਣ ਸਮਾਂ ਐਸਾ ਆ ਗਿਆ ਕਿ ਮਾਤਾ ਪਿਤਾ ਦਾ ਸਰੀਰ ਕੰਮ ਨਹੀਂ ਕਰਦਾ, ਉਹਨਾਂ ਦੇ ਜਿਵੇਂ ਤੇਰੇ ਮੂੰਹ ਵਿੱਚ ਨਿੱਕੀਆਂ ਨਿੱਕੀਆਂ ਬੁਰਕੀਆਂ ਤੋੜ ਕੇ ਪਾਈਆਂ ਸਨ, ਜਿਵੇਂ ਤੇਰੇ ਮੂੰਹ ਦੇ ਵਿੱਚ ਜਦੋਂ ਜੰਮਿਆ ਸੀ ਉਦੋਂ ਦੰਦ ਨਹੀਂ ਸੀ, ਮਾਂ ਬੜੀ ਪੋਲੀ ਜੀ ਰੋਟੀ ਕਰਕੇ ਦੁੱਧ ਦੇ ਵਿੱਚ ਕਦੀ ਭੇਂ ਕੇ ਕਦੀ ਦਹੀਂ ਦੇ ਵਿੱਚ ਭੇ ਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਤੇਰੇ ਮੂੰਹ ਵਿੱਚ ਪਾਉਂਦੀ ਰਹੀ ਹੈ, ਉਹ ਭਲਿਆ ਪਿੱਤਰ ਦਾ ਰਿਣ ਤੇਰੇ ਸਿਰ ਤੋਂ ਤਾਂ ਉਤਰੇਗਾ। ਉਦਾਂ ਹੀ ਹੁਣ ਮਾਂ ਬਾਪ ਦੇ ਮੂੰਹ ਵਿੱਚ ਦੰਦ ਨਹੀਂ ਰਹਿ, ਹੁਣ ਉਹਨਾਂ ਦੇ ਮੂੰਹ ਵਿੱਚ ਵੀ ਨਿੱਕੀਆਂ ਨਿੱਕੀਆਂ ਬੁਰਕੀਆਂ ਤੋੜ ਕੇ ਪਾ, ਉਹਨਾਂ ਦੀ ਵੀ ਸੇਵਾ ਕਰ, ਉਹਨਾਂ ਦੀ ਵੀ ਜਿਵੇਂ ਮਾਂ ਬਾਪ ਨੇ ਤੇਰੀ ਕਿਰਿਆ ਸੋਧੀ ਸੀ। ਮਾਂ ਰੋਟੀ ਖਾ ਰਹੀ ਹੈ ਨਾ, ਤੇ ਰੋਟੀ ਖਾਂਦੀ ਦੀ ਗੋਦ ਦੇ ਵਿੱਚ ਹੀ ਬੱਚੇ ਨੇ ਪੋਟੀ ਕਰ ਦਿੱਤੀ, ਬਾਥਰੂਮ ਕਰ ਦਿੱਤਾ, ਮਾਂ ਦਾ ਦਿਲ ਨਹੀਂ ਕਰੈਤਦਾ। ਮਾਂ ਕੀ ਕਰਦੀ ਹੈ, ਬੰਨੇ ਰੱਖ ਦਿੰਦੀ ਹੈ ਰੋਟੀ, ਤੈਨੂੰ ਸਵਾਰ ਕੇ ਫੇਰ ਰੋਟੀ ਖਾਂਦੀ ਹੈ, ਤੈਨੂੰ ਸਵਾਰ ਕੇ ਫੇਰ ਰੋਟੀ ਖਾਂਦੀ ਹੈ। ਹੁਣ ਉਹ ਸਮਾਂ ਆ ਗਿਆ ਜਦੋਂ ਮਾਤਾ ਪਿਤਾ ਨੂੰ ਪਤਾ ਨਹੀਂ ਲੱਗਦਾ ਕਿਰਿਆ ਕਰਨ ਲੱਗਿਆਂ ਨੂੰ, ਹੁਣ ਤੂੰ ਉਹਨਾਂ ਦੀ ਸੇਵਾ ਉਸੇ ਤਰ੍ਹਾਂ ਕਰ ਜਿੰਨਾ ਜਿਵੇਂ ਉਹਨਾਂ ਨੇ ਤੇਰੀ ਬਚਪਨ ਵਿੱਚ ਕੀਤੀ ਸੀ। ਰਹੁ ਵਿਚਾਰ, ਭਾਈ ਗੁਰਦਾਸ ਜੀ ਕਹਿੰਦੇ ਹੋਵੇ ਸਰਵਣ ਬਿਰਲਾ। ਅੱਜ ਬਿਰਧ ਆਸ਼ਰਮ ਬਣੇ ਨੇ, ਕਿਉਂ ਬਣੇ ਨੇ? ਕਿਉਂਕਿ ਅਸੀਂ ਆਪਣੇ ਮਾਂ ਬਾਪ ਨੂੰ ਧੱਕੇ ਦਿੰਦੇ, ਕਹਿੰਦੇ ਬਿਰਧ ਆਸ਼ਰਮ ਬਣਦੇ ਜਾਂਦੇ ਨੇ ਜ਼ਿਆਦਾ। ਮੈਂ ਕਿਹਾ ਇਹਨਾਂ ਦੀ ਜ਼ਰੂਰਤ ਹੈ, ਤੁਸੀਂ ਤਾਂ ਸੜਕਾਂ ਤੋਂ ਸੁੱਟ ਆਉਂਦੇ ਹੋ, ਪਰ ਸਾਹਮਣਾ ਤੇ ਉਹਨਾਂ ਨੇ ਹੀ ਨਾ ਜਿਹਨਾਂ ਦਾ ਫਰਜ਼ ਬਣਦਾ, ਉਹਨਾਂ ਤੇ ਆਪਣੇ ਫਰਜ਼ ਦੇ ਨਾਲ ਸਾਹਮਣਾ ਹੀ ਹੈ। ਪਿੱਤਰ ਰਿਣ ਤੇਰੇ ਤੋਂ ਤਾਂ ਉਤਰੇਗਾ ਜਦੋਂ ਤੂੰ ਆਪਣੇ ਮਾਂ ਬਾਪ ਦੀ ਸੇਵਾ ਕਰੇਗਾ, ਨਹੀਂ ਕਰੇਗਾ ਕਰਜਾਈ ਹੀ ਮਰੇਗਾ, ਮਾਂ ਬਾਪ ਦਾ ਕਰਜ਼ਾ ਤੇਰੇ ਸਿਰ ਤੇ ਰਹੇਗਾ। ਬ੍ਰਹਮ ਰਿਣ, ਅਕਾਲ ਪੁਰਖ ਵਾਹਿਗੁਰੂ ਕਹਿੰਦੇ ਜਿਵੇਂ ਦਾ ਤੈਨੂੰ ਮੈਂ ਨਿਰਮਲ ਭੇਜਿਆ ਸੀ ਨਾ ਉਦਾਂ ਦਾ ਹੀ ਮੇਰੇ ਕੋਲ ਆਈ। ਜੇ ਨਹੀਂ ਜਾਂਦੇ, ਅਕਾਲ ਪੁਰਖ ਵਾਹਿਗੁਰੂ ਨੇ ਜਿੱਦਾਂ ਦਾ ਸਾਨੂੰ ਭੇਜਿਆ ਸੀ, ਜੇ ਉਸੇ ਤਰ੍ਹਾਂ ਦੇ ਅਸੀਂ ਨਹੀਂ ਜਾਂਦੇ, ਬ੍ਰਹਮ ਦਾ ਰਿਣ ਸਾਡੇ ਸਿਰ ਤੇ ਰਹੇਗਾ। ਦੇਵ ਰਿਣ, ਦੇਵਤਿਆਂ ਦਾ ਰਿਣ, ਦੇਵਤਿਆਂ ਦਾ ਰਿਣ ਕਿਵੇਂ ਉਤਰੇ, ਕਰਜ਼ ਕਿਵੇਂ ਉਤਰੇ, ਚਾਰ ਜਿਵੇਂ ਰਿਣ ਨੇ, ਰਿਣ ਇਹਨਾਂ ਚਾਰ ਰਿਣ ਦੇ ਵਿੱਚੋਂ, ਕਰਜ਼ਿਆਂ ਦੇ ਵਿੱਚੋਂ ਦੇਵ ਰਿਣ ਹੈ। ਦੇਵਤੇ ਕਿਹੜੇ ਨੇ? ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾ, ਇਹ ਦੇਵਤੇ ਨੇ, ਅੰਨ ਵੀ ਦੇਵਤਾ ਹੈ। ਇਹਨਾਂ ਦੇਵਤਿਆਂ ਦਾ ਰਿਣ ਕਰਜ਼ ਕਿਵੇਂ ਉਤਰੇ? ਤੇਰੇ ਕੋਲ ਵਾਹਿਗੁਰੂ ਪਰਮਾਤਮਾ ਨੇ ਸਮਰੱਥਾ ਦਿੱਤੀ, ਪ੍ਰਸ਼ਾਦਾ ਸੌਖਾ ਛੱਕ ਰਿਹਾ, ਤੂੰ ਇਹਨਾਂ ਪਦਾਰਥਾਂ ਦੇ ਨਾਲ ਇਹਨਾਂ ਦੇਵਤਿਆਂ ਦੀ ਨਾਲ ਉਹਨਾਂ ਲੋਕਾਂ ਦੀ ਸੇਵਾ ਕਰ ਜਿਹੜੇ ਵਿਚਾਰੇ ਇਸ ਤੋਂ ਕਮਜ਼ੋਰ ਨੇ, ਅਸਮਰੱਥ ਨੇ, ਜਿਹੜੇ ਵਸਤਰ ਨਹੀਂ ਲੈ ਸਕਦੇ, ਜਿਨ੍ਹਾਂ ਦੇ ਘਰਾਂ ਵਿੱਚ ਰੋਟੀ ਨਹੀਂ ਪੱਕਦੀ। ਜੇ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਪਦਾਰਥ ਦਿੱਤੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਕਰ, ਤਾਂ ਤੇਰੇ ਤੋਂ ਦੇਵ ਰਿਣ ਉਤਰੇਗਾ। ਨਹੀਂ ਤਾਂ ਚਾਰੇ ਦੇ ਚਾਰੇ ਰਿਣ ਸਾਡੇ ਤੇ ਰਹਿਣਗੇ, ਅਸੀਂ ਕਰਜ਼ਾ ਲੈ ਕੇ ਮਰਾਂਗੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਰਿਣ ਦੀ ਗੱਲ ਕਰਦੇ ਨੇ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਮੇਰੇ ਸਿਰ ਤੋਂ ਕਰਜ਼ ਲੱਥ ਗਿਆ, ਮੇਰੇ ਸਿਰ ਤੋਂ ਦੰਡ ਲੈ ਗਿਆ ਪਾਪਾਂ ਦਾ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ,
ਇਹ ਮੇਰੇ ਮਨ ਜਿਹੜੇ ਸਾਰੇ ਪਦਾਰਥਾਂ ਦਾ ਮਾਲਕ ਵਾਹਿਗੁਰੂ ਪਰਮਾਤਮਾ ਹੈ, ਜਿਹੜਾ ਸਾਰੇ ਪਦਾਰਥ ਦੇਣ ਵਾਲਾ, ਜਿੱਤੜੇ ਫਲ ਮਨ ਬਾਛੀਐ ਜਿੱਤੜੇ ਸਤਿਗੁਰ ਪਾਸ, ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਪੂਰੇ ਗੁਰੂ ਦੀ ਗੱਲ ਕੀਤੀ ਹੈ। ਜਦੋਂ ਤੁਸੀਂ ਗੁਰੂ ਦੀ ਬਾਣੀ ਪੜੋਗੇ ਨਾ ਧਿਆਨ ਦੇ ਨਾਲ, ਆ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਸ਼ਹਾਦਤ ਦਾ ਦਿਹਾੜਾ ਆ ਰਿਹਾ, ਗੁਰਪੁਰਬ ਆ ਰਿਹਾ, ਆਪਣੇ ਘਰਾਂ ਦੇ ਵਿੱਚ ਭਾਵੇਂ ਇੱਕ ਅੰਗ ਹੀ ਸ੍ਰੀ ਸਹਿਜ ਪਾਠ ਦਾ ਕਰੀਏ, ਵਿਚਾਰ ਕੇ ਜ਼ਰੂਰ ਕਰੀਏ। ਜਦੋਂ ਤੁਸੀਂ ਧਿਆਨ ਦੇ ਨਾਲ ਬਾਣੀ ਪੜੋਗੇ, ਜਗ੍ਹਾ ਜਗ੍ਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਾ ਗੁਰੂ ਨਾਲ ਲਾਇਆ, ਨਾਲ ਗੁਰੂ ਦੇ ਪੂਰਾ ਲਾਇਆ। ਗੁਰਪੂਰੈ ਮੇਰੀ ਰਾਖ ਲਈ, ਪੂਰਾ ਪ੍ਰਭ ਅਰਾਧਿਆ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਪੂਰਾ ਗੁਰ ਨੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ, ਕਿਉਂਕਿ ਨਾਮ ਤੋਂ ਜੀਵਨ, ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹੀਏ, ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸਲੋਕ ਇੱਥੋਂ ਆਰੰਭ ਹੁੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸਲੋਕ ਪੜ੍ਹਦੇ ਹੈ ਨਾ, ਤੇ ਸਲੋਕ ਜਿਸ ਜਗ੍ਹਾ ਤੇ ਉਚਾਰੇ ਗਏ ਉਹ ਚਾਂਦਨੀ ਚੌਂਕ, ਦਿੱਲੀ ਦੇ ਹਾਕਮ ਦੀ ਅੱਖ ਦੇ ਥੱਲੇ, ਨੱਕ ਦੇ ਥੱਲੇ ਉਹ ਜੇਲ੍ਹ ਬਣਾਈ ਸੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਰੱਖਿਆ ਗਿਆ ਸੀ। ਔਰ ਔਰੰਗਜ਼ੇਬ ਕਹਿੰਦਾ ਸੀ ਮੇਰੇ ਰਾਜ ਦੇ ਵਿੱਚ ਕੋਈ ਗੋਬਿੰਦ ਗੋਬਿੰਦ ਨਹੀਂ ਕਹਿ ਸਕਦਾ, ਮੇਰੇ ਰਾਜ ਦੇ ਵਿੱਚ ਕੋਈ ਰਾਮ ਸ਼ਬਦ ਨਹੀਂ ਕਹਿ ਸਕਦਾ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿ ਦਿੱਤਾ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਨਾ ਅਸੀਂ ਕਿਸੇ ਨੂੰ ਭੈ ਦਿੰਦੇ ਹਾਂ ਨਾ ਕਿਸੇ ਦਾ ਮੰਨਦੇ ਹਾਂ। ਇੱਕ ਬੇਨਤੀ ਹੋਰ ਕਰਾਂ, ਅਸੀਂ ਸਾਰੇ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੈਰਾਗ ਦੀ ਮੂਰਤ ਸਨ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੇ ਦੂਸਰਾ ਪੱਖ ਵੇਖੀਏ ਨਾ, ਸਤਿਗੁਰ ਦੇ ਵਿੱਚ ਜਿੰਨਾ ਵੀਰ ਰਸ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਹ ਵੀਰ ਰਸ ਵੀ ਸਾਨੂੰ ਪੜ੍ਹਨਾ ਚਾਹੀਦਾ ਹੈ ਕਿ ਮਹਾਰਾਜ ਵਿੱਚ ਵੀਰ ਰਸ ਕਿੰਨਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 14 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਸਤਿਗੁਰਾਂ ਨੇ ਤੇਗ ਚਲਾਈ ਸੀ, ਤੇ ਉਹ ਪਹਿਲੀ ਜੰਗ ਐਸੀ ਸੀ ਜਿਨ੍ਹਾਂ ਨੂੰ ਲੋਕਾਂ ਨੇ ਕੋਠਿਆਂ ਤੇ ਚੜ੍ਹ ਕੇ ਵੇਖਿਆ ਸੀ, ਐਸੀ ਜੰਗ ਸੀ। 14 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਦੇਵ ਪਿਤਾ ਨੇ ਲਕਬ ਦਿੱਤਾ ਸੀ ਤੇਗ ਬਹਾਦਰ। ਤੇਗ ਦਾ ਧਨੀ ਜਦੋਂ ਤੇਗ ਚਲਾਉਂਦੇ ਹੋਏ ਵੇਖਿਆ, ਜਿੱਥੇ ਲੋਕਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇਗ ਵੇਖੀ ਚੱਲਦੀ, ਉੱਥੇ ਮਾਤਾ ਗੁਜਰੀ ਜੀ ਨੇ ਔਰ ਮਾਤਾ ਨਾਨਕੀ ਜੀ ਨੇ ਵੀ ਵੇਖੀ। ਤੇ ਜਦੋਂ ਸ਼ਾਮਾਂ ਪੈ ਗਈਆਂ, ਜੰਗ ਕਰਦਿਆਂ ਕਰਦਿਆਂ ਮਾਤਾ ਨਾਨਕੀ ਜੀ ਨੇ ਇੱਕ ਕਾਸਦ ਦੇ ਕੋਲ ਸੁਨੇਹਾ ਭੇਜਿਆ, ਮੇਰੇ ਪੁੱਤ ਨੂੰ ਕਹੋ ਸਵੇਰ ਦਾ ਥੱਕ ਗਿਆ, ਹੁਣ ਆ ਕੇ ਆਰਾਮ ਕਰ ਲੈ, ਰੋਟੀ ਖਾ ਲੈ। ਤੇ ਅੱਗੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਸੇ ਕਾਸਦ ਦੇ ਹੱਥ ਜਵਾਬ ਗਿਆ, ਮਾਂ ਸੂਰਮਾ ਉਹ ਹੁੰਦਾ ਜਾਂ ਜੰਗ ਖਤਮ ਹੋਣ ਤੇ ਆਵੇ ਤੇ ਜਾਂ ਜੰਗ ਜਿੱਤ ਕੇ ਆਵੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਸੂਰਮਾ ਉਹ ਨਹੀਂ ਜਿਹੜਾ ਮੈਦਾਨੇ ਜੰਗ ਨੂੰ ਛੱਡ ਕੇ ਪਾਣੀ ਪੀਣ ਆ ਜਾਵੇ। ਪੌਣੇ 14 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੇ ਜੌਹਰ ਵਿਖਾਏ ਤੇਗ ਦੇ, ਉਹ ਕਰਤਾਰਪੁਰ ਦੀ ਜੰਗ ਦਾ ਇਤਿਹਾਸ ਪੜ੍ਹ ਲਿਓ। ਵੀਰ ਰਸ ਇੰਨਾ ਸੀ ਸਤਿਗੁਰਾਂ ਦੇ ਵਿੱਚ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ, ਪਟਨਾ ਸਾਹਿਬ ਦੀ ਧਰਤੀ ਹੈ, ਇੱਕ ਪੱਤਰਿਕਾ ਗਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਆਸਾਮ ਪਾਤਸ਼ਾਹ ਇਹ ਹਾਕਮਾਂ ਨੂੰ ਚਿੜਾਉਂਦੇ ਨੇ, ਮੁਗਲਾਂ ਦਾ ਰਾਜ ਹੈ ਤੇ ਆਪਣੇ ਲਾਲ ਨੂੰ ਸਮਝਾਓ, ਜਦੋਂ ਉਹਨਾਂ ਦੀ ਪਾਲਕੀ ਲੰਘਦੀ ਹੈ ਉਹਨਾਂ ਨੂੰ ਚਿੜਾਉਂਦੇ ਨੇ, ਉਹਨਾਂ ਦੇ ਅੱਗੇ ਇਹ ਅਠਖੇਲੀਆਂ ਕਰਦੇ ਨੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਬਚਨ ਲਿਖ ਕੇ ਭੇਜਿਆ ਸੀ, ਜੋ ਗੋਬਿੰਦ ਕੀਆ ਉਹ ਭਲਾ ਕੀਆ। ਇਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ, ਜੋ ਗੋਬਿੰਦ ਕੀਆ ਉਹ ਭਲਾ ਕੀਆ। ਇੱਕ ਸ਼ਬਦ ਹੋਰ ਲਿਖਿਆ ਗੋਬਿੰਦ ਰਾਏ ਜੀ ਨੂੰ, ਪੁੱਤਰ ਜੀ ਤੁਹਾਡੇ ਘਰ ਵਿੱਚ ਕੋਈ ਉਲਾਂਭਾ ਦੇਣ ਵਾਸਤੇ ਆਵੇ ਜਾਂ ਹਾਕਮ ਖੁਦ ਆਵੇ, ਸਰਾਂਦੀ ਨਹੀਂ ਦੇਣੀ, ਪਵਾਂਦੀ ਦੇਣੀ ਹੈ, ਭਾਵ ਕਿ ਪੈਂਦ ਵਾਲੇ ਪਾਸੇ ਬਿਠਾਉਣਾ, ਮੇਰੇ ਲਾਲ ਦੇ ਸਰਾਣੇ ਵਾਲੇ ਪਾਸੇ ਨਾ ਕਿਸੇ ਨੂੰ ਬਿਠਾਇਓ। ਆਖੋ ਪਿਆਰ ਨਾਲ ਸਤ, ਇਹ ਹੈ ਦ੍ਰਿੜਤਾ। ਇਹ ਜਿਹੜੀ ਦ੍ਰਿੜਤਾ ਗੁਰੂ ਤੇਗ ਬਹਾਦਰ ਮਹਾਰਾਜ ਗੋਬਿੰਦ ਰਾਏ ਜੀ ਦੇ ਵਿੱਚ ਭਰ ਰਹੇ ਨੇ, ਸਰਾਂਦੀ ਨਹੀਂ ਦੇਣੀ, ਪਵਾਂਦੀ ਦੇਣੀ ਹੈ, ਭਾਵੇਂ ਹਾਕਮ ਹੋਵੇ ਭਾਵੇਂ ਕੋਈ ਹੋਵੇ, ਇਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮਾਗਮ ਸ਼ਹੀਦੀ ਆਰੰਭ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਮੈਂ ਕਹਿੰਦਾ ਮਨਾਉਣੇ ਹੀ ਹਿੰਦੂਆਂ ਨੂੰ ਚਾਹੀਦੇ ਨੇ, ਹਿੰਦੂ ਵੀਰਾਂ ਨੂੰ। ਪੰਥ ਰਤਨ ਗੁਰਪੁਰੀ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਇੱਕ ਟੇਪ ਸੁਣ ਰਿਹਾ ਸੀ, ਉਹ ਕਹਿੰਦੇ ਇੱਕ ਲੇਕ ਦੇ ਉੱਪਰ ਲੋਕ ਘੁੰਮਣ ਆਏ, ਕਿਸੇ ਦਾ ਛੋਟਾ ਜਿਹਾ ਬੱਚਾ ਪਾਣੀ ਡੂੰਘੇ ਵਿੱਚ ਜਾ ਗਿਆ, ਇੱਕ ਅੰਗਰੇਜ਼ ਫੋਟੋਆਂ ਖਿੱਚ ਰਿਹਾ ਸੀ, ਉਹਨੇ ਆਪਣਾ ਕੈਮਰਾ ਨਹੀਂ ਵੇਖਿਆ, ਆਪਣੇ ਕੱਪੜੇ ਨਹੀਂ ਵੇਖੇ, ਛਾਲ ਮਾਰ ਕੇ ਉਹਦਾ ਬੱਚਾ ਬਚਾ ਦਿੱਤਾ, ਤੇ ਉਹ ਆਪਣੇ ਬੱਚੇ ਨੂੰ ਉਂਗਲ ਲਾ ਕੇ ਗਾਂ ਤੁਰਦਾ ਬਣਿਆ। ਤੇ ਉਹ ਅੰਗਰੇਜ਼ ਬੜਾ ਪਰੇਸ਼ਾਨ ਹੋਇਆ, ਕਹਿੰਦਾ ਹੱਦ ਹੋ ਗਈ, ਸਾਡੇ ਦੇਸ਼ ਦੇ ਵਿੱਚ ਕੋਈ ਸੂਈ ਵੀ ਚੁੱਕ ਕੇ ਫੜਾ ਦੇਵੇ ਉਹਦਾ ਥੈਂਕਸ ਕੀਤਾ ਜਾਂਦਾ, ਮੈਂ ਇਹਦੇ ਬੱਚੇ ਦੀ ਜਾਨ ਬਚਾਈ ਹੈ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨੇ ਮੇਰਾ ਥੈਂਕਸ ਵੀ ਨਹੀਂ ਕੀਤਾ। ਉਹ ਲਾਗੇ ਖੜਾ ਸੀ, ਉਹ ਕਹਿੰਦਾ ਪਰੇਸ਼ਾਨ ਕਿ ਉਹਨੇ ਦੱਸੀ ਸਾਰੀ ਕਹਾਣੀ, ਉਹ ਕਹਿੰਦਾ ਤੈਨੂੰ ਨਹੀਂ ਪਤਾ ਇਹ ਦੇਸ਼ ਕਿੰਨਾ ਦਾ, ਇਹ ਅਕਿਰਤ ਘਣਾ ਦਾ ਦੇਸ਼ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹੇ ਆਪਣੇ ਇਸ ਦੇਸ਼ ਦੀ ਸੰਸਕ੍ਰਿਤੀ ਬਚਾਉਣ ਵਾਸਤੇ ਆਪਣੇ ਚਾਰੇ ਪੁੱਤਰ ਆਪਣਾ ਬਾਪ ਕੁਰਬਾਨ ਕਰ ਦਿੱਤਾ, ਇਹਨਾਂ ਨੇ ਤੇ ਉਹਦਾ ਧੰਨਵਾਦ ਨਹੀਂ ਕੀਤਾ, ਤੇਰਾ ਖਾਬ ਕਰਨਗੇ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਰਿਣ ਉਤਾਰਨ ਦਾ ਸਮਾਂ। ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਜਨਮ ਅਕਾਰਥ ਚਲਾ ਗਿਆ, ਕਹੋ ਨਾਨਕ ਹਰ ਭਜਮਨ ਜਿਹ ਬਿਦ ਜਲ ਕੋ ਮੀਨ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਕਰ ਜਿਵੇਂ ਮੱਛਲੀ ਦਾ ਨੇਹ ਪਾਣੀ ਦੇ ਨਾਲ ਹੈ। ਮੱਛੀ ਦਾ ਪ੍ਰਮਾਣ ਦਿੱਤਾ ਕੱਛੂ ਕੁੰਮੇ ਦਾ ਨਹੀਂ, ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਕੱਛੂ ਕੁੰਮਾ ਕਦੀ ਪਾਣੀ ਤੋਂ ਬਾਹਰ ਆ ਜਾਂਦਾ, ਸਾਡਾ ਜੀਵਨ ਵੀ ਮੱਛੀ ਵਰਗਾ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ ਆਪ ਹੁਕਮ ਲਾ ਰਹੇ ਨੇ, ਜੇ ਬਿਦ ਜਲ ਕੋ ਮੀਨ, ਮੱਛੀ ਦਾ ਪਾਣੀ, ਮਰਨ ਤੋਂ ਬਾਅਦ ਵੀ ਮੱਛੀ ਪਾਣੀ ਮੰਗਦੀ ਹੈ। ਕੱਛੂ ਕੁੰਮੇ ਵਰਗਾ ਜੀਵਨ ਸਾਡਾ ਬਣ ਗਿਆ, ਅਸੀਂ ਸੰਗਰਾਂਦ ਵਸਿਆ ਤੇ ਗੁਰੂ ਦਰ ਤੇ ਆ ਗਏ, ਬਾਕੀ ਦੇ ਵਾਰ ਕਦੀ ਕਿਸੇ ਕਬਰ ਤੇ ਚਲੇ ਗਏ, ਕਦੀ ਕਿਸੇ ਕਬਰ ਤੇ ਚਲੇ ਗਏ, ਕਿਸੇ ਦੇਹ ਧਾਰੀ ਡੰਮੀ ਗੁਰੂ ਕੋਲ ਚਲੇ ਗਏ। ਕੱਛੂ ਕੁੰਮੇ ਵਰਗਾ ਜੀਵਨ ਨਾ ਬਣਾਈਏ, ਮੱਛੀ ਵਰਗਾ ਜੀਵਨ ਬਣਾਈਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਦਾ ਜੀਵਨ ਬੇਅਰਥ ਚਲਾ ਗਿਆ
ਰਹਾ
ਵਿਸ਼ਰਾਮ ਦੇ ਕੇ ਸਤਿਗੁਰ ਰਹਿਮਤ ਕਰਦੇ ਹਨ
ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਗੁਰੂ ਤੋਂ ਬਿਨਾਂ ਕਹਿੰਦੇ ਸਾਰੇ ਹੀ ਮੂਰਖ ਨੇ ਮੂੜ ਦੇ ਅਰਥ ਨੇ ਮੂਰਖ ਗੁਰੂ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਤੋਂ ਬਿਨਾਂ ਭਲਾ ਨਹੀਂ ਗੁਰੂ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਮਨ ਮੁਖ ਜਿਹੜੇ ਨੇ ਉਹ ਮੂਰਖ ਨੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਹਨ
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ
ਉਹਨਾਂ ਨੇ ਸਤਿਗੁਰੂ ਗੁਰੂ ਸਾਧੂ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਧੂ ਦੇ ਚਰਨ ਨਹੀਂ ਸੇਵੇ ਚਰਨ ਨਹੀਂ ਪਰਸੇ ਉਹਨਾਂ ਦਾ ਸਾਰਾ ਜਨਮ ਅਕਾਰਥ ਚਲਾ ਗਿਆ ਵਿਅਰਥ ਚਲਾ ਗਿਆ
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਉਹ ਜਨਮ ਸਨਾਥ
ਭਲੇ ਲੋਕਾਂ ਨੇ ਸਾਧੂਆਂ ਨੇ ਗੁਰੂ ਸਾਧੂ ਦੇ ਚਰਨ ਸੇਵ ਲੈ ਉਹਨਾਂ ਦਾ ਜਨਮ ਸਨਾਥਾ ਭਾਗਾਂ ਵਾਲਾ ਹੋ ਗਿਆ
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ
ਪਿਆਰ ਨਾਲ ਆਖੋ ਸਾਰੇ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿ ਗੁਰੂ ਰਾਮਦਾਸ ਪਾਤਸ਼ਾਹ ਪਤਾ ਕੀ ਕਹਿੰਦੇ ਨੇ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਸੱਚੇ ਪਾਤਸ਼ਾਹ ਮੈਨੂੰ ਆਪਣੇ ਪਿਆਰਿਆਂ ਦੇ ਦਾਸਾਂ ਦੇ ਦਾਸ ਬਣਾ ਲੈ ਜਿਹੜੇ ਉਹਨਾਂ ਦੇ ਗਾਹ ਦਾਸ ਨੇ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹੇ ਜਗਤ ਦੇ ਨਾਥ ਅਕਾਲ ਪੁਰਖ ਵਾਹਿਗੁਰੂ
ਹਮੇ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥ
ਅਗਿਆਨਤਾ ਦੇ ਵਿੱਚ ਅੰਧੇਰੇ ਵਿੱਚ ਅੰਨੇ ਹੋਏ ਮਨੁੱਖ ਹਾਂ ਅੰਨੇ ਉਹ ਨਹੀਂ ਮਹਾਰਾਜ ਕਹਿੰਦੇ ਅੰਧੇ ਸੇ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਅੰਧੇ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਜਿਨ੍ਹਾਂ ਨੂੰ ਦਿਸਦਾ ਨਹੀਂ ਅੰਨੇ ਉਹ ਨਹੀਂ ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਏ ਅੰਨੇ ਮਨੁੱਖ ਉਹ ਨੇ ਜਿਹੜੇ ਦਿਸਦਿਆਂ ਵੀ ਫੇਰ ਵੀ ਖੂਹ ਵਿੱਚ ਪੈ ਰਹੇ ਨੇ ਉੱਜੜ ਰਾਹ ਪੈ ਰਹੇ ਨੇ ਅੰਨੇ ਤਾਂ ਉਹ ਨੇ ਸੱਚੇ ਪਾਤਸ਼ਾਹ ਹਮ ਅੰਧਲੇ ਗਿਆਨ ਤੋਂ ਹੀਣੇ ਹਾਂ ਅਗਿਆਨੀ ਹਾਂ ਅੰਨੇ ਅਗਿਆਨਤਾ ਦੇ ਅੰਧੇਰੇ ਵਿੱਚ ਫਸੇ ਹੋਏ ਅਗਿਆਨੀ ਹਾਂ ਕਿਵੇਂ ਤੇਰੇ ਮਾਰਗ ਤੇ ਚੱਲ ਸਕਦੇ ਹਾਂ ਅਥਵਾ ਨਹੀਂ ਚੱਲ ਸਕਦੇ ਕਿਰਪਾ ਕਰੋ
ਹਮੇ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ
ਕਿਰਪਾ ਇਹ ਕਰੋ ਕਿ ਸਾਨੂੰ ਜਿਉਂ ਅੰਧਲੇ ਹੱਥ ਟੋਹਣੀ ਅੰਨੇ ਮਨੁੱਖ ਦੇ ਹੱਥ ਜਿਹੜਾ ਅੱਖਾਂ ਤੋਂ ਦਿਸਦਾ ਨਹੀਂ ਉਹਦੇ ਅੱਖ ਹੱਥ ਇੱਕ ਡੰਗੋਰੀ ਹੁੰਦੀ ਉਹਨੂੰ ਕਹਿੰਦੇ ਟੋਹਣੀ ਉਹ ਟੋਹ ਟੋਹ ਕੇ ਆਪਣਾ ਰਸਤਾ ਤੈਅ ਕਰਦਾ ਹੈ ਹਰ ਨਾਮ ਹਮਾਰਾ ਹੇ ਵਾਹਿਗੁਰੂ ਪਰਮਾਤਮਾ ਐਸੀ ਅਵਸਥਾ ਬਣਾ ਦੇ ਜਿਵੇਂ ਅੱਖਾਂ ਤੋਂ ਅੰਨੇ ਮਨੁੱਖ ਦੇ ਹੱਥ ਵਿੱਚ ਟੋਹਣੀ ਹੈ ਉਹ ਡੰਗੋਰੀ ਹੈ ਇਵੇਂ ਵਾਹਿਗੁਰੂ ਪਰਮਾਤਮਾ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ ਕਿਉਂਕਿ ਮੈਂ ਵੀ ਅਗਿਆਨਤਾ ਦਾ ਹਨੇਰੇ ਵਿੱਚ ਫਸਿਆ ਹੋਇਆ ਅੰਨਾ ਹਾਂ ਅੰਨਿਆਂ ਦੀ ਦੁਨੀਆਂ ਬਹੁਤ ਹੈ ਅੰਨਿਆਂ ਦੀ ਦੁਨੀਆਂ ਹੀ ਹੈ ਤੇ ਤਾਂ ਹੀ ਦੇਹ ਧਾਰੀ ਡੰਮੀ ਨਿਤ ਨਵਾਂ ਕੋਈ ਪਖੰਡੀ ਫੇਸਬੁੱਕ ਤੇ ਪ੍ਰਚਲਿਤ ਹੋ ਰਿਹਾ ਕੌਣ ਕਰ ਰਿਹਾ ਅੰਨੇ ਮਨੁੱਖ ਹੀ ਕਰ ਰਹੇ ਨੇ ਨਾ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ ਹੈ ਮੈਂ ਸਾਰੀ ਪੌੜੀ ਨਹੀਂ ਕਵਾਂਗਾ ਭਾਈ ਗੁਰਦਾਸ ਜੀ ਕਹਿੰਦੇ ਉਹ ਸਮਾਂ ਯਾਦ ਕਰਾਇਆ ਜਦੋਂ ਕਿਸੇ ਖੂਹ ਦੇ ਉੱਪਰ ਬੰਦਾ ਨਹਾ ਕੇ ਨਾ ਘਰ ਦਾ ਮੁਖੀ ਪੱਗ ਖੂਹ ਦੇ ਮਨ ਤੇ ਭੁੱਲ ਆਇਆ ਅੱਜ ਕੱਲ੍ਹ ਹਾਲ ਤੇ ਚੱਲ ਰਹੀ ਉਸ ਪੌੜੀ ਨੂੰ ਤੁਸੀਂ ਪੜ੍ਹ ਲਿਓ ਕਹਿੰਦੇ ਠੰਡੇ ਖੂਹੋਂ ਨਹਾਏ ਕਹਿ ਘਰ ਵਿੱਚ ਪੱਗ ਵਿਸਾਰ ਆਇਆ ਘਰ ਨੰਗੇ ਘਰ ਨੰਗੇ ਆ ਗਿਆ ਅੱਜ ਕੱਲ੍ਹ ਤਾਂ ਸਾਰੇ ਸਿਰ ਤੋਂ ਨੰਗੇ ਨੇ ਪਤਾ ਨਹੀਂ ਕਿਹਦੇ ਘਰ ਵਿੱਚ ਕੌਣ ਮਰ ਗਿਆ ਸਾਰੇ ਸਿਰਾਂ ਤੋਂ ਨੰਗੇ ਤੁਰੇ ਫਿਰਦੇ ਨੇ ਪਰ ਉਹਨਾਂ ਸਮਿਆਂ ਦੇ ਵਿੱਚ ਇਹ ਪ੍ਰਚਲਿਤ ਸੀ ਕਿ ਜੇ ਕੋਈ ਸਿਰ ਤੋਂ ਨੰਗਾ ਹੋਵੇ ਤਾਂ ਲੋਕ ਸਮਝ ਜਾਂਦੇ ਸਨ ਕਿ ਇਹਦੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਜਿਹੜੀ ਕੋਈ ਬੀਬੀ ਸਿਰ ਤੋਂ ਨੰਗੀ ਹੁੰਦੀ ਸੀ ਉਹਨੂੰ ਕਿਹਾ ਜਾਂਦਾ ਸੀ ਸਿਰ ਤੋਂ ਨੰਗੀ ਹੈ ਭਾਵ ਇਹਦਾ ਘਰ ਵਾਲਾ ਮਰ ਚੁੱਕਾ ਹੈ ਅੱਜ ਕੱਲ੍ਹ ਨਹੀਂ ਪਤਾ ਲੱਗਦਾ ਕੌਣ ਸੁਹਾਗਣ ਤੇ ਕੌਣ ਕਿਹਦਾ ਘਰ ਵਾਲਾ ਮਰਿਆ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਘਰ ਵਿੱਚ ਆਇਆ ਨਾ ਤੇ ਘਰ ਦੀਆਂ ਔਰਤਾਂ ਨੇ ਆਪਣੇ ਮੁਖੀ ਨੂੰ ਵੇਖਿਆ, ਰੋਣ ਲੱਗ ਪਈਆਂ ਕਿ ਪਤਾ ਨਹੀਂ ਕੋਈ ਮਰ ਗਿਆ ਰਿਸ਼ਤੇਦਾਰਾਂ ਦੇ ਵਿੱਚ। ਤੇ ਉਹਨੇ ਵੇਖਿਆ ਕਿ ਘਰ ਵਿੱਚ ਕੋਈ ਮਰ ਗਿਆ, ਉਹ ਵੀ ਰੋਣ ਲੱਗ ਪਿਆ ਉੱਚੀ ਉੱਚੀ। ਉਹਨਾਂ ਨੂੰ ਸੁਣ ਕੇ ਲੋਕ ਸਿਆਪੇ ਆਇਆ, ਲੋਕ ਵੀ ਆ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਵਿੱਚ ਬਹਿ ਗਏ, ਉਹ ਵੀ ਰੋਣ ਲੱਗ ਪਏ। ਪਤਾ ਕਿਸੇ ਨੂੰ ਕੋਈ ਨਹੀਂ ਕਿ ਗੱਲ ਕੀ ਹੈ, ਮਰਿਆ ਕੌਣ ਹੈ। ਤੇ ਜਿਹੜੀ ਨੈਣ ਹੁੰਦੀ ਸੀ ਸਾਡੇ ਪਿੰਡਾਂ ਦੇ ਵਿੱਚ, ਬੀਬੀ ਹੁੰਦੀ ਸੀ, ਉਹ ਅਲਾਣੀ ਚੁੱਕਦੀ ਹੁੰਦੀ ਸੀ। ਜਿਹੜਾ ਮਰ ਗਿਆ ਹੁੰਦਾ ਸੀ ਉਹਦੇ ਨਾਂ ਦੀ ਅਲਾਣੀ ਚੁੱਕਣੀ, ਉਹਨੇ ਉਹਦੀ ਹੇਕ ਲਾਉਣੀ। ਤੇ ਉਹਨੇ ਪੁੱਛਿਆ ਕਿ ਕਿਹਦੇ ਨਾਂ ਦੀ ਅਲਾਣੀ ਚੁੱਕਾਂ, ਕੌਣ ਮਰਿਆ ਦੱਸੋ ਤਾਂ ਸਹੀ। ਤੇ ਉਹ ਘਰ ਵਾਲੀਆਂ ਨੂੰਹ ਕਹਿੰਦੀ ਸਹੁਰੇ ਨੂੰ ਪੁੱਛੋ, ਨੂੰਹ ਕਹਿੰਦੀ ਮੈਨੂੰ ਨਹੀਂ ਪਤਾ, ਸਹੁਰੇ ਨੂੰ ਪੁੱਛੋ। ਤੇ ਭਾਈ ਗੁਰਦਾਸ ਜੀ ਨੇ ਅਖੀਰ ਤੇ ਆਖਿਆ ਕਾਵਾਂ ਰੌਲੀ ਮੂਰਖ ਸੰਗੇ। ਇੱਥੇ ਵੀ ਅੱਜ ਕੱਲ੍ਹ ਕਾਵਾਂ ਦੀ ਰੌਲੀ ਪਈ ਹੋਈ ਹੈ। ਆਏ ਦਿਨ ਕੋਈ ਨਾ ਕੋਈ ਡੰਮੀ ਸਾਧ ਪਖੰਡੀ, ਕੋਈ ਪੁੱਛਣਾ ਦੇਣ ਵਾਲਾ, ਕੋਈ ਸਿਰ ਹਿਲਾ ਰਿਹਾ, ਕੋਈ ਕੁਝ ਕਰ ਰਿਹਾ। ਇੰਨੇ ਪੜ੍ਹੇ ਲਿਖੇ ਜ਼ਮਾਨੇ ਦੇ ਵਿੱਚ ਲੋਕ ਬੇਵਕੂਫ ਬਣ ਰਹੇ ਨੇ ਤੇ ਅੰਨੇ ਹੀ ਕਹਿ ਸਕਦੇ ਹਨ। ਸਤਿਗੁਰ ਕਿਰਪਾ ਕਰਨ, ਸਾਨੂੰ ਗਿਆਨ ਦੀ ਸੋਝੀ ਆਵੇ, ਗੁਰੂ ਅੱਗੇ ਤਰਲਾ ਲਈਏ। ਸੱਚੇ ਪਾਤਸ਼ਾਹ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ। ਮਹਾਰਾਜ ਅਸੀਂ ਅੰਨੇ ਆ, ਸਾਨੂੰ ਆਪਣਾ ਪੱਲਾ ਪਕੜਾ ਦਿਓ। ਜਨ ਨਾਨਕ ਚਲੇ ਮਿਲੰਥਾ। ਸੱਚੇ ਪਾਤਸ਼ਾਹ ਇਹ ਕਿਰਪਾ ਕਰੋ ਕਿ ਤੇਰੇ ਪਰਮਾਰਥ ਦੇ ਰਸਤੇ ਤੇ ਤੇਰਾ ਪੱਲਾ ਪਕੜ ਕੇ ਮਿਲ ਕੇ ਚੱਲ ਸਕੀਏ। ਸਤਿਗੁਰ ਕਿਰਪਾ ਕਰਨ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਗੁਰੂ ਰਾਮਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਅੱਗੇ ਨਹੀਂ ਦਿੰਦਾ, ਫਿਰ ਬੇਨਤੀ ਕਰਾਂ ਗੁਰੂ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹਾਦਤ ਦਾ ਦਿਨ ਮਨਾਉਣ ਜਾ ਰਿਹਾ ਸਾਰਾ ਪੰਥ। 350 ਸਾਲਾਂ ਆਇਆ, 400 ਸਾਲਾਂ ਕਿਸੇ ਭਾਗਾਂ ਵਾਲੇ ਨੇ ਵੇਖਣਾ। ਆਓ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੋ ਕੇ ਮਨਾਈਏ, ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਨੂੰ ਭੈ ਦਿੰਦੇ ਨਹੀਂ। ਉਹ ਪੰਕਤੀਆਂ, ਉਹ 52 ਸਲੋਕ ਭੋਗਦੇ। ਕਿਹਾ ਸੀ ਔਰੰਗਜ਼ੇਬ ਨੇ, ਗੋਵਿੰਦ ਨਹੀਂ ਕਹਿਣਾ, ਮਹਾਰਾਜ ਨੇ ਸ਼ਬਦ ਹੀ ਇੱਥੋਂ ਸ਼ੁਰੂ ਕੀਤਾ। ਸਮਾਪਤ ਕਿੱਥੇ ਕੀਤਾ? ਰਾਮ ਨਾਮ ਉਰ ਮੈਂ ਗਏ, ਜਾ ਕੇ ਸਮ ਨਹੀਂ ਕੋਏ। ਕਹਿੰਦਾ ਸੀ ਗੋਵਿੰਦ ਰਾਮ ਸ਼ਬਦ ਕੋਈ ਨਹੀਂ ਕਹਿ ਸਕਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਪੜ੍ਹ ਲਿਓ, ਵਿੱਚ ਗੋਵਿੰਦ ਰਾਮ ਸ਼ਬਦ ਕਈ ਵਾਰੀ ਆਵੇਗਾ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਉਸ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਨੂੰ ਪੰਥ ਇਕੱਠਾ ਹੋ ਕੇ ਮਨਾ ਲਵੇ। ਕਿਸੇ ਘਰ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ, ਕਈ ਗਿਲੇ ਸ਼ਿਕਵੇ ਹੁੰਦੇ ਨੇ ਰਿਸ਼ਤੇਦਾਰਾਂ ਦੇ ਨਾਲ, ਅਸੀਂ ਉਚੇਚੇ ਤੌਰ ਤੇ ਜਾ ਕੇ ਮਨਾਉਂਦੇ ਹਾਂ। ਆਪਾਂ ਸਾਡੇ ਘਰ ਵਿੱਚ ਆ ਸਮਾਗਮ ਆਇਆ, ਪਰ ਰਲ ਕੇ ਮਨਾਈਏ। ਸਾਰੇ ਪੰਥ ਨੂੰ ਬੇਨਤੀ ਹੈ, ਗਿਲੇ ਸ਼ਿਕਵੇ ਭੁਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹਾਦਤ ਦਾ ਦਿਨ ਮਨਾਈਏ। ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਇਹ ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀਆਂ ਆਂਦਰਾਂ ਦਾ ਜੰਨੂ ਅੱਜ ਬ੍ਰਾਹਮਣ ਆਪਣੇ ਗਲ ਵਿੱਚ ਪਾ ਰਹੇ ਨੇ। ਹਿੰਦੂ ਵੀਰ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਆਂਦਰਾਂ ਦਾ ਜੰਨੂ ਪਾਉਂਦੇ ਨੇ। ਜਿਹੜੇ ਮੱਥੇ ਤੇ ਮੇਰੇ ਵੀਰ ਤਿਲਕ ਲਾਉਂਦੇ ਨੇ ਨਾ, ਇਹ ਤਿਲਕ ਕੋਈ ਆਮ ਨਹੀਂ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਖੂਨ ਦਾ ਤਿਲਕ ਹੈ। ਅਕਿਰਤ ਕਰਨਾ ਬਣੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਲਈ ਵਾਰਿਆ, ਮੈਂ ਮਾਂ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮਤ ਕੋਈ ਸ਼ਹਿਨਸ਼ਾਹ ਕਹੋ ਸਿੰਘੋ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਣਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ, ਕੋਟਾਨ ਕੋਟ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਬੇਅੰਤ ਭੁੱਲਾਂ ਹੋਈਆਂ ਗੁਰੂ ਦਾ ਜਾਣ ਕਰਕੇ ਬਖਸ਼ ਲਿਓ ਜੀ। ਖੀਰ ਲਿਆ ਪੰਕਤੀਆਂ ਸਰਵਣ ਕਰੀਏ ਜੀ।
ਹਮੇ ਅੰਧਲੇ ਗਿਆਨ ਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮੇ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।